ਇੱਕ ਗੁਰਸਿੱਖ ਹੋਏ ਨੇ ਭਾਈ ਆਦਮ ਜੀ, ਜ਼ਿਮੀਦਾਰਾ ਕਰਦੇ ਸਨ, ਘਰ ਚ ਸੰਤਾਨ ਨਹੀਂ ਹੈ। ਹਰ ਵੇਲੇ ਸੰਤਾਨ ਦੀ ਕੰਖ ਹੈ। ਬੜੇ ਬੜੇ ਪੀਰ ਫਕੀਰ ਮਨਾਏ, ਉਮਰ ਵੀ ਬਹੁਤ ਵਡੇਰੀ ਹੋ ਗਈ ਹੈ, ਪਰ ਹਾਲੇ ਤਾਈ ਪਰਮੇਸ਼ਰ ਦੇ ਘਰੋਂ ਮੁਰਾਦ ਪੂਰੀ ਨਹੀਂ ਹੋਈ। ਫਿਕਰਮੰਦ ਰਹਿੰਦੇ ਹਨ। ਇੱਕ ਗੁਰੂ ਕੇ ਸਿੱਖ ਦੀ ਸੰਗਤ ਮਿਲੀ ਭਾਈ ਆਦਮ ਨੂੰ। ਜਦੋਂ ਉਹਦੀ ਸੇਵਾ ਟਹਿਲ ਕੀਤੀ ਤੇ ਉਸ ਸਿੱਖ ਨੇ ਆਖਿਆ, ਭਾਈ ਆਦਮ, ਤੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੀ ਜਾ ਕੇ ਸੇਵਾ ਕਰ, ਤੇਰੀ ਉੱਥੇ ਭਾਵਨਾ ਪੂਰੀ ਹੋਵੇਗੀ। ਭਾਈ ਆਦਮ ਨੇ ਸੋਚਿਆ ਵੀ ਸੁੱਕੇ ਦਰਖਤਾਂ ਨੂੰ ਕਦੇ ਫਲ ਨਹੀਂ ਲੱਗੇ, ਇਸ ਉਮਰ ਦੇ ਵਿੱਚ ਹੁਣ ਵਡੇਰੀ ਉਮਰ ਹੈ, ਸੰਤਾਨ ਤਾਂ ਖਬਰੇ ਮਿਲੇ ਨਾ ਮਿਲੇ, ਚੱਲ ਕੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲਵਾਂ। ਮਨ ਦੇ ਵਿੱਚ ਇਹ ਭਾਵਨਾ ਲੈ ਕੇ ਕਿ ਮੇਰੀ ਜ਼ਿੰਦਗੀ, ਮੇਰਾ ਜੀਵਨ ਸਫਲ ਹੋ ਜਾਏ, ਆਪਣੀ ਘਰਵਾਲੀ ਨੂੰ ਨਾਲ ਲਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਆਦਮ ਜੀ ਆਏ ਨੇ ਗੁਰੂ ਸਾਹਿਬ ਜੀ ਦੀ ਸੇਵਾ ਚ। ਸਤਿਗੁਰਾਂ ਦੀ ਸੇਵਾ ਚ ਆ ਕੇ ਜਿਵੇਂ ਸੇਵਾ ਕੀਤੀ ਹੈ ਔਰ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ, ਆਓ ਉਹ ਪ੍ਰਸੰਗ ਮਹਾਂਕਵੀ ਜੀ ਵਰਣਨ ਕਰ ਰਹੇ ਨੇ, ਆਪਾਂ ਪ੍ਰੇਮ ਸਹਿਤ ਸਰਵਣ ਕਰੀਏ। ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਇਮ ਮਨ ਠਾਨ ਸੰਗ ਲੈ ਦਾਰਾ,
ਮਨ ਚ ਠਾਣ ਕੇ ਭਾਈ ਆਦਮ ਜੀ ਕੇ ਚਲੋ ਜੀਵਨ ਸਫਲ ਹੋਵੇਗਾ, ਗੁਰੂ ਕੀ ਸੇਵਾ ਕੀਤੇ ਆ, ਆਪਣੀ ਘਰਵਾਲੀ ਨੂੰ ਭਾਈ ਆਦਮ ਜੀ ਨੇ ਆਪਣੇ ਨਾਲ ਲਿਆ ਹੈ,
ਗੁਰ ਕੀ ਸੇਵਾ ਹਿਤ ਪਧਾਰਾ,
ਗੁਰਾਂ ਦੀ ਸੇਵਾ ਕਰਨ ਦਾ ਸੰਕਲਪ ਰੱਖ ਕੇ ਜਾ ਕੇ ਗੁਰੂ ਘਰ ਵਿਚ ਸਤਿਗੁਰਾਂ ਦੇ ਘਰ ਦੀ ਸੇਵਾ ਕਰਾਂਗੇ, ਮਨ ਵਿਚ ਗੁਰੂ ਘਰ ਦੀ ਸੇਵਾ ਦਾ ਸੰਕਲਪ ਰੱਖ ਕੇ ਭਾਈ ਸਾਹਿਬ ਜੀ ਚੱਲੇ ਹਨ,
ਕਰੀ ਦੂਰ ਤੇ ਬੰਧਨ ਜਾਏ,
ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਮਹਾਰਾਜ ਜੀ ਦੇ ਦਰਬਾਰ ਚ ਆ ਕੇ ਗੁਰਦੇਵ ਨੂੰ ਨਮਸਕਾਰ ਕੀਤੀ ਹੈ, ਪ੍ਰਣਾਮ ਕੀਤੀ ਹੈ,
ਸੰਗਤ ਬਿਖੇ ਰਹੋ ਕਰ ਥਾਏ,
ਉੱਥੇ ਟਿਕਾਣਾ ਬਣਾ ਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਚ ਰਹਿਣ ਦਾ, ਸੰਗਤ ਦੇ ਵਿਚ ਹੀ ਸੰਗਤਾਂ ਅਕਸਰ ਉੱਥੇ ਟਿਕਦੀਆਂ ਸਨ, ਕੋਈ ਮਹੀਨਾ, ਕੋਈ ਦੋ ਮਹੀਨੇ, ਕੋਈ ਛੇ ਮਹੀਨੇ, ਉਹਨਾਂ ਦੇ ਨਾਲ ਹੀ ਭਾਈ ਆਦਮ ਜੀ ਨੇ ਆਪਣੇ ਰਹਿਣ ਦਾ ਪ੍ਰਬੰਧ ਕਰ ਲਿਆ।
ਕਾਸ਼ਟ ਸ਼ੁਸ਼ਕ ਭਾਰ ਦੋਏ ਆਨੇ,
ਸੇਵਾ ਕਰਦੇ ਵੇਖਿਆ ਕਿਹੜੀ ਸੇਵਾ ਦੀ ਜ਼ਰੂਰਤ ਹੈ, ਧਿਆਨ ਦੇ ਨਾਲ ਗਉ ਨਾਲ ਵੇਖਿਆ ਵੀ ਗੁਰੂ ਕੇ ਲੰਗਰਾਂ ਦੇ ਵਿਚ ਬਾਲਣ ਦੀ ਸੇਵਾ ਦੀ ਜ਼ਰੂਰਤ ਹੁੰਦੀ ਹੈ, ਤੋ ਭਾਈ ਆਦਮ ਜੀ ਨੇ ਪਹਿਲਾਂ ਇੱਕ ਬਾਲਣ ਦੀ ਭਰੀ ਲੈ ਕੇ ਆਉਣੀ ਸ਼ੁਰੂ ਕੀਤੀ, ਉਹ ਲੰਗਰ ਚ ਬਲ ਜਾਣੀ, ਫਿਰ ਇਹਨਾਂ ਨੇ ਦੋ ਬਾਲਣ ਦੀਆਂ ਵੱਡੀਆਂ ਪੰਡਾਂ ਜਿਹੜੀਆਂ ਨੇ ਉਹ ਲਿਆਉਣੀਆਂ ਸ਼ੁਰੂ ਕੀਤੀਆਂ,
ਇੱਕ ਤੋਂ ਰਾਖੇ ਆਪਣੇ ਟਿਕਾਣੇ,
ਇੱਕ ਬਾਲਣ ਦੀ ਜਿਹੜੀ ਭਰੀ ਉਹ ਲੰਗਰਾਂ ਚ ਦੇ ਦੇਣੀ, ਔਰ ਜਿਹੜੀ ਇੱਕ ਬਾਲਣ ਦੀ ਭਰੀ ਹੋਣੀ ਉਹ ਵੱਖਰੀ ਰੱਖ ਲੈਣੀ ਜਮ੍ਹਾਂ ਕਰਨ ਵਾਸਤੇ, ਵੀ ਜਦੋਂ ਕਿਤੇ ਮੀਂਹ ਕਣੀ ਦਾ ਮੌਸਮ ਹੋਵੇ ਤੇ ਉਦੋਂ ਇਹ ਲੱਕੜਾਂ ਕੰਮ ਆ ਜਾਣ, ਇਹ ਬਾਲਣ ਕੰਮ ਆ ਜਾਏ, ਇਸ ਕਰਕੇ ਭਾਈ ਆਦਮ ਨੇ ਇੱਕ ਭਰੀ ਜਿਹੜੀ ਉਹ ਲੰਗਰਾਂ ਚ ਦੇ ਦੇਣੀ ਤੇ ਇੱਕ ਭਰੀ ਜਿਹੜੀ ਆ ਉਹ ਸਾਂਭ ਕੇ ਰੱਖ ਲੈਣੀ।
ਦੀਗ ਗੁਰੂ ਕੀ ਹੋਵਤ ਜੈਵਾ,
ਜਿੱਥੇ ਮਹਾਰਾਜ ਜੀ ਦੇ ਲੰਗਰ ਤਿਆਰ ਹੁੰਦੇ ਹਨ, ਸਾਰਾ ਦਿਨ ਲੰਗਰ ਪੱਕਦੇ ਹਨ,
ਦੂਸਰ ਪਾਰ ਦੀਤ ਪਾ ਤਹਿਵਾ,
ਉੱਥੇ ਇੱਕ ਭਰੀ ਜਿਹੜੀ ਬਾਲਣ ਦੀ ਲੰਗਰਾਂ ਵਿਚ ਦੇ ਦਿੰਦੇ ਹਨ,
ਆਪਣ ਪਾਸ ਤੇ ਕਰਤ ਆਹਾਰ,
ਔਰ ਭਾਈ ਆਦਮ ਜੀ ਯਤਨ ਕਰਦੇ ਨੇ ਵੀ ਜਿਹੜਾ ਭੋਜਨ ਹੈ ਉਹ ਵੀ ਆਪਣੀ ਰਸਤ ਬਸਤ ਲੈ ਕੇ ਆਏ ਨੇ ਤੇ ਉਹਦੇ ਵਿੱਚੋਂ ਹੀ ਭੋਜਨ ਤਿਆਰ ਕਰਕੇ ਛਕਦੇ ਹਨ।
ਇਸ ਪ੍ਰਕਾਰ ਗੁਰ ਕੀ ਕਰਕਾਰ,
ਇਸ ਪ੍ਰਕਾਰ ਨਾਲ ਸਤਿਗੁਰਾਂ ਦੇ ਘਰ ਦੀ ਕਾਰ, ਸਤਿਗੁਰਾਂ ਦੇ ਘਰ ਦੀ ਸੇਵਾ ਟਹਿਲ, ਭਾਈ ਆਦਮ ਜੀ ਬੜੀ ਭਾਵਨਾ ਨਾਲ ਕਰਦੇ ਹਨ। ਜਿਵੇਂ ਮਹਾਰਾਜ ਜੀ ਨੇ ਸੇਵਾ ਦੀ ਜੁਗਤ ਦੱਸੀ ਹੈ, ਸੇਵਾ ਦਾ ਪ੍ਰਕਾਰ ਦੱਸਿਆ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ, ਉਸੇ ਤਰ੍ਹਾਂ ਭਾਈ ਆਦਮ ਜੀ ਆਪਣਾ ਆਪ ਗੁਰੂ ਚਰਨਾਂ ਚ ਸਮਰਪਣ ਕਰਕੇ ਸੇਵਾ ਕਰਦੇ ਹਨ।
ਖਸ਼ਟ ਮਾਸ ਤੇ ਰਹਿਤ ਬਿਤਾਏ,
ਇਸੇ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਮਹੀਨਾ ਦੋ ਛੇ ਮਹੀਨੇ ਬੀਤ ਗਏ ਭਾਈ ਆਦਮ ਨੂੰ। ਗੁਰੂ ਘਰ ਦੇ ਵਿਚ ਸੇਵਾ ਕਰਦਿਆਂ ਕਰਦਿਆਂ ਛੇ ਮਹੀਨੇ ਬਤੀਤ ਹੋ ਗਏ।
ਸੀਵੇਂ ਸਤਿਗੁਰ ਹਿਤ ਚਿਤ ਲਾਏ,
ਬੜੇ ਹਿਤ ਨਾਲ, ਬੜੇ ਚੇਤ ਨਾਲ, ਬੜੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਟਹਿਲ ਕਰਦੇ ਹਨ।
ਇਕ ਸਮੇਂ ਗੁਰ ਵਹਿਰ ਸਿਧਾਏ,
ਪਾਤਸ਼ਾਹ ਜੀ ਇਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਆਪਣੇ ਮਹਿਲਾਂ ਚੋਂ ਬਾਹਰ ਚੱਲ ਕੇ ਆਏ, ਜਿੱਥੇ ਜਿੱਥੇ ਸੰਗਤਾਂ ਦੇ ਡੇਰੇ ਪੜਾ ਸਨ ਉਧਰ ਵਿਚਰਦਿਆਂ ਵਿਚਰਦਿਆਂ ਬਾਹਰ ਨੂੰ ਆਏ ਹਨ।
ਕਿਤਕ ਦਿਓਸ ਬੀਤੇ ਪੁੰਨ ਆਏ,
ਸ਼ਾਮ ਜੇ ਦਾ ਜਦੋਂ ਵੇਲਾ ਹੋਇਆ, ਦਿਨ ਬੀਤ ਗਿਆ ਤੇ ਜਦੋਂ ਪਾਤਸ਼ਾਹ ਜੀ ਵਾਪਸ ਪਰਤੇ,
ਤਬ ਇਹੋ ਸੀਤ ਕੋ ਕਾਲ,
ਏਦਾਂ ਦੀ ਸਰਦੀ ਦਾ ਮੌਸਮ ਸੀ ਜਿਵੇਂ ਹੁਣ ਕੜਾਕੇ ਦੀ ਠੰਡ ਪੈਂਦੀ ਹੈ, ਏਦਾਂ ਦੀ ਸਰਦੀ ਪੈਂਦੀ ਸੀ, ਠੰਡ ਦਾ ਮੌਸਮ ਸੀ।
ਅਰ ਬਰਖਾ ਪਈ ਤਹਾਂ ਵਿਸਾਲ,
ਦੇਵ ਨੇਤ ਨਾਲੇ ਸਰਦੀ ਤੇ ਨਾਲੇ ਮੀਂਹ ਵੀ ਲੱਗ ਗਿਆ, ਮੀਂਹ ਦੀ ਬੂੰਦਾ ਬਾਂਦੀ ਵੀ ਥੋੜੀ ਥੋੜੀ ਹੋਣ ਲੱਗ ਪਈ।
ਦੋਹਰਾ ਸੰਗਤ ਗੁਰ ਕੀ ਸੰਗ ਤਬ ਹੋਤੀ ਬਹੁਤ ਤੇ ਆਈ,
ਸੰਗਤ ਜਿਹੜੀ ਸੀ ਸਤਿਗੁਰਾਂ ਦੇ ਨਾਲ ਇੱਥੇ ਬਹੁਤ ਆਈ ਹੋਈ ਸੀ, ਸੰਗਤ ਦੀ ਵੱਡੀ ਭਾਰੀ ਗਿਣਤੀ ਸੀ। ਉਧਰ ਸਰਦੀ ਦਾ ਮੌਸਮ ਹੈ, ਨਾਲ ਉਧਰੋਂ ਮੀਂਹ ਲੱਗ ਗਿਆ। ਗਰਮੀ ਦਾ ਮੌਸਮ ਹੋਵੇ ਬੰਦਾ ਕਿਤੇ ਵੀ ਆਪਣਾ ਆਸਣ ਲਾ ਲੈਂਦਾ, ਸਰਦੀ ਵਿੱਚ ਕੜਾਕੇ ਦੀ ਠੰਡ ਚ ਮੁਸ਼ਕਿਲ ਹੁੰਦੀ, ਫਿਰ ਮੀਂਹ ਪੈ ਜਾਏ। ਸੰਗਤ ਬਹੁਤ ਜ਼ਿਆਦਾ ਆਈ ਹੋਈ ਸੀ।
ਭਇਓ ਸੀਤ ਸਭ ਹੁਣ ਕੋ ਸਿੱਖ ਮਿਲੀ ਸਮੁਦਾਏ,
ਠੰਡ ਪੈਂਦੀ, ਸੀਤ ਲਹਿਰ ਸੀ, ਹਵਾ ਵੀ ਮਿੱਠੀ ਮਿੱਠੀ ਚੱਲਦੀ ਹੈ, ਉਹਦੇ ਨਾਲ ਦੰਦੋ ਡੱਕੀ ਵੱਜਦੀ ਹੈ, ਇੰਨੀ ਜ਼ਿਆਦਾ ਠੰਡ ਹੈ। ਠੰਡ ਦੇ ਨਾਲ ਸਾਰੀ ਸੰਗਤ ਠਰੂ ਠਰੂ ਕਰ ਰਹੀ ਹੈ।
ਚੋ ਪਈ ਆਦਮ ਜਾਟ ਤਬੀ ਕੱਟ ਕਸ ਕੇ,
ਭਾਈ ਆਦਮ ਨੇ ਵੇਖਿਆ ਵੀ ਆ ਸਮਾਂ ਹੁਣ ਉਹ ਜਿਹੜਾ ਬਾਲਣ ਰੱਖਿਆ ਸਾਂਭ ਕੇ ਉਹਦੀ ਵਰਤੋਂ ਦਾ ਸਮਾਂ। ਜਦੋਂ ਸੰਗਤ ਨੂੰ ਵੇਖਿਆ ਵੀ ਕੜਾਕੇ ਦੀ ਠੰਡ ਸਰਦੀ ਪੈਂਦੀ ਹੈ, ਦੰਦੋ ਡਿੱਕੀ ਵੱਜਦੀ ਹੈ, ਠੰਡ ਦੇ ਨਾਲ ਕਈਆਂ ਦੇ ਹੱਥ ਪੈਰ ਸੁੰਨ ਹੋ ਗਏ ਨੇ, ਬੁੱਲ ਨੀਲੇ ਹੋ ਗਏ ਨੇ, ਉਧਰੋਂ ਮੀਂਹ ਲੱਗਾ ਹੋਇਆ, ਤਾਂ ਉਸੇ ਵੇਲੇ ਭਾਈ ਆਦਮ ਨੇ ਕਮਰ ਕੱਸਾ ਕੀਤਾ। ਲੱਕ ਕਸਕੇ ਦਾ ਮਤਲਬ ਹੁੰਦਾ ਵੀ ਕਮਰ ਕੱਸਾ ਕੀਤਾ।
ਈਂਧਨ ਅਧਿਕ ਹੁਤੋ ਟਿਗ ਜਿਸ ਕੈ,
ਉਹ ਬਾਲਣ ਛੇ ਮਹੀਨਿਆਂ ਦਾ ਉਹਨੇ ਇਕੱਠਾ ਕਰਕੇ ਰੱਖਿਆ ਸੀ, ਢੇਰਾਂ ਦੇ ਢੇਰ ਲੱਗਾ ਪਿਆ ਸੀ ਬਾਲਣ ਦਾ, ਉਹ ਬਾਲਣ ਜਿਹੜਾ ਸੀ ਵੱਖਰਾ ਜਮਾ ਕੀਤਾ ਹੋਇਆ ਉਹ ਭਾਈ ਆਦਮ ਨੇ ਕੱਢਿਆ।
ਇੱਕ ਇੱਕ ਭਾਰ ਸਕੇਲਿਓ ਜੋਏ,
ਇੱਕ ਇੱਕ ਭਾਰ ਕਰਕੇ, ਇੱਕ ਇੱਕ ਪੰਡ ਕਰਕੇ ਰੋਜ ਬਾਲਣ ਇਕੱਠਾ ਕੀਤਾ ਸੀ।
ਸੰਗਤ ਵਿਖੇ ਦੀਤ ਪਾਸੋਏ,
ਸਾਰਾ ਬਾਲਣ ਭਾਈ ਆਦਮ ਜੀ ਨੇ ਸੰਗਤ ਵਿੱਚ ਵੰਡ ਦਿੱਤਾ, ਸੰਗਤ ਨੂੰ ਦੇ ਦਿੱਤਾ, ਜਿੱਥੇ ਜਿੱਥੇ ਸੰਗਤਾਂ ਦੇ ਡੇਰੇ ਸੀ ਸਾਰਿਆਂ ਨੂੰ ਬਾਲਣ ਵੰਡ ਦਿੱਤਾ। ਭਾਈ ਠੰਡ ਹੈ, ਇਹਦੀ ਧੂਣੀ ਬਾਲ ਕੇ, ਅੰਗੀਠਾ ਬਾਲ ਕੇ ਤੇ ਆਪ ਜੀ ਸੁੱਖ ਲਵੋ, ਸੇਕ ਸੇਕੋ, ਕਿਉਂਕਿ ਠੰਡ ਬੜੀ ਸੀ। ਸਾਰੀ ਸੰਗਤ ਨੂੰ ਭਾਈ ਆਦਮ ਜੀ ਨੇ ਬਾਲਣ ਵੰਡ ਦਿੱਤਾ।
ਲੱਗੇ ਅੰਗੀਠੇ ਸਭ ਕੇ ਡੇਰੇ,
ਜਿੰਨੀ ਸੰਗਤ ਸੀ ਸਾਰਿਆਂ ਦੇ ਜਿੱਥੇ ਜਿੱਥੇ ਡੇਰੇ ਸਾਰੇ ਪਾਸੇ ਅੱਗਾਂ ਦੇ ਅੰਗੀਠੇ ਲੱਗ ਗਏ, ਅਗਨੀ ਪ੍ਰਚੰਡ ਕਰ ਲਈ ਸਾਰਿਆਂ ਨੇ, ਅੰਗੀਠੀਆਂ ਬਾਲ ਲਈਆਂ, ਧੂਣੀਆਂ ਲਾ ਲਈਆਂ।
ਮਿੱਟਿਓ ਸੀਤ ਪਾ ਆਨੰਦ ਕਨੇਰੇ,
ਕੜਾਕੇ ਦੀ ਸਰਦੀ ਪੈਂਦੀ ਸੀ, ਉਹਨਾਂ ਅੰਗੀਠੀਆਂ ਕਰਕੇ ਅੱਗ ਕਰਕੇ ਸੇਕ ਕਰਦਿਆਂ ਉਹ ਠੰਡ ਦੂਰ ਹੋ ਗਈ, ਸਾਰਿਆਂ ਚ ਆਨੰਦ ਵਰਤ ਗਿਆ, ਸਾਰੇ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ।
ਉੱਚੀ ਥਲ ਵੈ ਕਰ ਤਿਸ ਬਾਰੀ,
ਤੇ ਉੱਚੇ ਥਾਵਾਂ ਦੇ ਉੱਤੇ ਸਾਰਿਆਂ ਨੇ ਬਾਲਣ ਜਿਹੜਾ ਸੀ ਉਹ ਬਾਲਿਆ।
ਗੁਰ ਨੇ ਸੰਗਤ ਸਕਲ ਨਿਹਾਰੀ,
ਸਤਿਗੁਰੂ ਜੀ ਨੇ ਨਿਗਾਹ ਮਾਰੀ ਵੀ ਜਿੰਨੀ ਸੰਗਤ ਹੈ ਸਾਰੀ ਸੰਗਤ ਦੇ ਡੇਰਿਆਂ ਤੇ ਧੂਣੀਆਂ ਬਲ ਰਹੀਆਂ ਨੇ, ਅੰਗੀਠੇ ਬਲ ਰਹੇ ਹਨ।
ਡੇਰੇ ਸਭਨ ਅੰਗੀਠੇ ਲਾ ਗਏ,
ਸਾਰਿਆਂ ਨੇ ਅੰਗੀਠੇ ਲਾਏ ਨੇ। ਖਾਲਸੇ ਦੇ ਬੋਲੇ ਚ ਕਹਿੰਦੇ ਆ ਚੰਡਾ ਪ੍ਰਚੰਡ ਕੀਤਾ ਹੋਇਆ, ਚੰਡਾ ਬਾਲਿਆ, ਸਾਰਿਆਂ ਦੇ ਚੰਡੇ ਬਲਦੇ ਨੇ, ਯਾਨੀ ਕਿ ਸਾਰਿਆਂ ਦੇ ਅੱਗ ਬਲਦੀ ਵੇਖੀ ਹੈ।
ਵੱਡੋ ਪ੍ਰਕਾਸ਼ ਹੁਤਾਸਨ ਜਾਗੇ,
ਰਾਤ ਪੈ ਗਈ ਸੀ ਜਿਹਦੇ ਕਰਕੇ ਰੋਸ਼ਨੀ ਹੋ ਗਈ, ਪ੍ਰਕਾਸ਼ ਹੋ ਗਿਆ ਸਾਰੇ ਪਾਸੇ ਉਹਨਾਂ ਧੂਣਿਆਂ ਨਾਲ ਅੰਗੀਠਿਆਂ ਨਾਲ।
ਹਿਰਦੇ ਵਿਚਾਰ ਕਰਤ ਗੁਰ ਐਸੇ,
ਜਦੋਂ ਸਾਰੀ ਸੰਗਤ ਦੇ ਡੇਰਿਆਂ ਤੇ ਅੰਗੀਠੇ ਬਲਦੇ ਵੇਖੇ, ਵੇਖ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਹਿਰਦੇ ਚ ਵਿਚਾਰ ਕਰਦੇ ਹਨ,
ਈਂਧਨ ਇਤੋ ਮਿਲਿਓ ਇਨ ਕੈਸੇ।
ਮਹਾਰਾਜ ਜੀ ਸੋਚਦੇ ਵਿਚਾਰਦੇ ਵੀ ਇੰਨੇ ਮੀਂਹ ਦੇ ਸਮੇ ਵਿਚ ਇੰਨਾ ਬਾਲਣ ਕਿਥੋਂ ਆ ਗਿਆ, ਵੀ ਅਸੀਂ ਤਾਂ ਕਿਤੋਂ ਬੁਲਾਇਆ ਨੀ, ਮੰਗਾਇਆ ਨੀ ਬਾਲਣ, ਅਚਾਨਕ ਇੰਨਾ ਬਾਲਣ ਕਿਥੋਂ ਆ ਗਿਆ, ਵੀ ਸਾਰੀ ਸੰਗਤ ਵਿਚ ਹੀ ਵੰਡਿਆ ਗਿਆ। ਮਨਾਂ ਦੇ ਹਿਸਾਬ ਨਾਲ ਬਾਲਣ ਹੈ, ਸਾਰੀ ਸੰਗਤ ਹਜ਼ਾਰਾਂ ਦੀ ਗਿਣਤੀ ਚ ਆਈ, ਸਭ ਦੇ ਡੇਰਿਆਂ ਤੇ ਅੰਗੀਠੇ ਬਲਦੇ ਨੇ, ਸਾਰੇ ਅੱਗ ਸੇਕ ਰਹੇ ਨੇ, ਇਹਨਾਂ ਬਾਲਣ ਕਿਥੋਂ ਆ ਗਿਆ। ਮਹਾਰਾਜ ਜੀ ਸੋਚਦੇ ਹਨ,
ਨਹੀਂ ਸਮੀਪ ਇਹਾਂ ਕਿਸ ਥਾਨ,
ਇੱਥੇ ਨੇੜੇ ਤੇੜੇ ਤਾਂ ਕਿਤੇ ਬਾਲਣ ਵੀ ਕੋਈ ਨੀ, ਵੀ ਅਚਾਨਕ ਇਹਨਾਂ ਬਾਲਣ ਕਿਤੋਂ ਇਕੱਠਾ ਕਰਕੇ ਲੈ ਆਂਦਾ ਹੋਵੇ।
ਕਿਸ ਨੇ ਦੀਨਸ ਇਨਕੋ ਆਨ,
ਇਹਨਾਂ ਬਾਲਣ ਸੰਗਤ ਨੂੰ ਕਿਹਨੇ ਦੇ ਦਿੱਤਾ, ਕੌਣ ਲੈ ਕੇ ਆਇਆ, ਕਿਹਨੇ ਸੰਗਤ ਨੂੰ ਵੰਡਿਆ।
ਭਈ ਪ੍ਰਭਾਤ ਸਭਾ ਜਬ ਹੋਈ,
ਰਾਤ ਨੂੰ ਮਹਾਰਾਜ ਜੀ ਨੇ ਵਿਚਾਰ ਕੀਤੀ, ਜਦੋਂ ਅਗਲਾ ਦਿਨ ਚੜਿਆ ਸਵੇਰ ਹੋਈ,
ਦੇਖਣ ਦਰਸ ਆਏ ਸਭ ਕੋਈ,
ਜਿੰਨੀ ਸੰਗਤ ਸੀ ਸਾਰੀ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਮਹਾਰਾਜ ਜੀ ਦੇ ਦੀਵਾਨ ਵਿੱਚ ਆਈ।
ਸ੍ਰੀ ਗੁਰੂ ਰਾਮਦਾਸ ਸਭ ਸੰਗ,
ਸਾਰੀ ਸੰਗਤ ਜਦੋਂ ਆ ਗਈ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸੰਗਤ ਦੇ ਨਾਲ ਵਾਰਤਾਲਾਪ ਕਰਦੇ, ਬਚਨ ਬਿਲਾਸ ਕਰਦੇ ਹਨ।
ਪੂਜਿਓ ਈਂਧਨ ਕੀਰ ਪ੍ਰਸੰਗ,
ਸੰਗਤ ਨੂੰ ਪੁੱਛਿਆ ਭਾਈ ਇੰਨਾ ਬਾਲਣ ਕਿਥੋਂ ਆ ਗਿਆ ਕੱਲ ਸਾਰੀ ਸੰਗਤ ਕੋਲੇ, ਸਾਰਿਆਂ ਨੇ ਆਪਣੇ ਡੇਰਿਆਂ ਤੇ ਅੰਗੀਠੇ ਬਾਲੇ ਸੀ, ਅੱਗ ਸੇਕਦੇ ਸੀ, ਇੰਨਾ ਈਂਧਣ ਇੰਨਾ ਬਾਲਣ ਤੁਹਾਡੇ ਕੋਲ ਕਿਥੋਂ ਆ ਗਿਆ।
ਸਭ ਨੇ ਕਹਿਓ ਸਿੱਖ ਹੈ ਕੋਈ,
ਸਾਰੀ ਸੰਗਤ ਨੇ ਦੱਸਿਆ, ਕਹਿਣ ਲੱਗੇ ਸਤਿਗੁਰੂ ਜੀ ਇੱਥੇ ਹੀ ਤੁਹਾਡੇ ਘਰ ਵਿੱਚ ਇੱਕ ਸਿੱਖ ਹੈ ਜਿਹੜਾ ਸੇਵਾ ਕਰਦਾ ਹੈ।
ਦੇਤ ਫਿਰਿਓ ਡੇਰਨ ਮੈਂ ਸੋਏ,
ਕਈਆਂ ਨੂੰ ਉਹਦੇ ਬਾਰੇ ਨਹੀਂ ਵੀ ਸੀ ਪਤਾ, ਕਈਆਂ ਜਿਹੜੇ ਸੰਗਤ ਨਵੀਂ ਸੀ, ਕਹਿੰਦੇ ਮਹਾਰਾਜ ਇੱਥੇ ਹੀ ਆਪ ਜੀ ਦਾ ਇੱਕ ਸਿੱਖ ਹੈ, ਉਹਨੇ ਸਾਰੀ ਸੰਗਤ ਦੇ ਡੇਰਿਆਂ ਦੇ ਉੱਤੇ ਬਾਲਣ ਵੰਡਿਆ, ਪਤਾ ਨੀ ਇੰਨਾ ਬਾਲਣ ਉਹ ਕਿਥੋਂ ਲੈ ਕੇ ਆਇਆ, ਸਾਨੂੰ ਸਾਰਿਆਂ ਨੂੰ ਉਸ ਸਿੱਖ ਨੇ ਬਾਲਣ ਦਿੱਤਾ, ਉਹਨੇ ਹੀ ਸਾਰਿਆਂ ਦੇ ਡੇਰਿਆਂ ਤੇ ਵੰਡਿਆ।
ਉਤੋਂ ਰਸੋਈਆ ਗੁਰ ਕੇ ਪਾਸ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੌਣ ਸਿੱਖ ਹੈ, ਉਹ ਕਹਿਣ ਲੱਗੇ ਜੀ ਸਾਨੂੰ ਤਾਂ ਨੀ ਪਤਾ ਵੀ ਇੱਥੇ ਹੀ ਹੁੰਦਾ ਤੁਹਾਡੇ ਘਰ ਚ ਸੇਵਾ ਕਰਦਾ। ਮਹਾਰਾਜ ਜੀ ਦਾ ਲਾਂਗਰੀ ਖੜਾ ਸੀ ਕੋਲ, ਕਿਉਂਕਿ ਲਾਂਗਰੀ ਦੇ ਕੋਲ ਬਾਲਣ ਦਾ ਪ੍ਰਬੰਧ ਹੁੰਦਾ, ਤੋ ਮਹਾਰਾਜ ਜੀ ਨੇ ਲਾਂਗਰੀ ਨੂੰ ਬੁਲਾ ਕੇ ਪੁੱਛਿਆ,
ਤਿੰਨ ਪੀ ਕਰੀ ਤਬੇ ਅਰਦਾਸ,
ਲਾਂਗਰੀ ਨੂੰ ਪੁੱਛਿਆ ਭਾਈ ਇਹ ਬਾਲਣ ਤੈਂ ਦਿੱਤਾ ਸੰਗਤ ਨੂੰ, ਉਹਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ।
ਦੀਗ ਵਿਖੇ ਇੱਕ ਭਾਰ ਵਿਸਾਲ,
ਕਹਿਣ ਲੱਗਾ ਮਹਾਰਾਜ ਜੀ ਲੰਗਰਾਂ ਦੇ ਵਿੱਚ ਇੱਕ ਵੱਡੀ ਸਾਰੀ ਪੰਡ ਬਾਲਣ ਦੀ,
ਦੀਤ ਰਿਓ ਨਿਤ ਕੀ ਤਕ ਕਾਲ,
ਕੁਝ ਕੁ ਮਹੀਨਿਆਂ ਤੋਂ ਇੱਕ ਸਿੱਖ ਆਇਆ ਉਹ ਲੈ ਕੇ ਆਉਂਦਾ ਜੰਗਲ ਦੇ ਵਿੱਚੋਂ, ਪਤਾ ਨੀ ਕਿੱਥੋਂ ਲਿਆਉਂਦਾ ਚੁਣ ਕੇ, ਇੱਕ ਬੜੀ ਵੱਡੀ ਭਾਰੀ ਬਾਲਣ ਦੀ ਪੰਡ, ਮੋਟੀਆਂ ਮੋਟੀਆਂ ਜਿਹੜੀਆਂ ਪੋਰੀਆਂ ਹੁੰਦੀਆਂ ਲੋਹ ਦੇ ਥੱਲੇ ਬਾਲਣ ਵਾਸਤੇ, ਮਹਾਰਾਜ ਉਹ ਵੀ ਲੈ ਕੇ ਆਉਂਦਾ, ਤੇ ਇੱਕ ਬਾਲਣ ਦੀ ਪੰਡ ਉਹ ਲੰਗਰਾਂ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਭੇਟਾ ਕਰ ਰਿਹਾ।
ਅੰਤਰ ਜਾਮੀ ਸਭ ਕੁਛ ਜਾਨੀ,
ਮਹਾਰਾਜ ਦੀ ਖਬਰੇ ਉਹਨੇ ਕਿਤੇ ਹੋਰ ਵੀ ਬਾਲਣ ਰੱਖਿਆ ਹੋਵੇ, ਮੈਨੂੰ ਤਾਂ ਨੀ ਪਤਾ, ਵੀ ਸਾਨੂੰ ਜ਼ਰੂਰ ਇੱਕ ਪੰਡ ਬਾਲਣ ਦੀ ਦੇ ਜਾਂਦਾ। ਅੰਤਰਯਾਮੀ ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ ਜਾਣਦੇ ਹਨ।
ਤਉ ਕਹੇ ਪਰ ਕਾਲ ਪਛਾਨੀ,
ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਿੱਖ ਦੀ ਕਾਲ, ਉਹਦੀ ਸੇਵਾ ਸੰਸਾਰ ਦੇ ਵਿੱਚ ਪ੍ਰਗਟ ਕਰਨ ਵਾਸਤੇ ਲੀਲਾ ਕਰ ਰਹੇ ਨੇ, ਜਾਣੀ ਜਾਣ ਜਾਣਦੇ ਨੇ ਸਭ ਕੁਝ ਅੰਤਰਜਾਮੀ ਨੇ, ਪਰ ਉਸ ਸਿੱਖ ਦੀ ਘਾਲਣਾ ਸੰਸਾਰ ਚ ਪ੍ਰਗਟ ਕਰਨਾ ਚਾਹੁੰਦੇ ਹਨ।
ਸ਼੍ਰੀ ਗੁਰੂ ਰਾਮਦਾਸ ਸੁਖਦਾਨੀ
ਸੁਖਾਂ ਦੇ ਦਾਤੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਜਗਤ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਸਭ ਸਿੱਖਨ ਮੈਂ ਤਬੀ ਬਖਾਨੀ
ਸਾਰੀ ਸੰਗਤ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ
ਉਹ ਜੋ ਸਿੱਖ ਸੋ ਲਿਆਓ ਜਾਏ
ਮਹਾਰਾਜ ਜੀ ਕਹਿੰਦੇ ਜਾਓ ਭਾਈ ਉਸ ਸਿੱਖ ਨੂੰ ਲੱਭ ਕੇ ਲਿਆਓ ਜਿਹਨੇ ਸੇਵਾ ਕੀਤੀ ਹੈ ਕਿਹੜਾ ਸਿੱਖ ਹੈ ਉਹ ਕਿੱਥੇ ਹੈ ਜਾਓ ਉਹਨੂੰ ਸੰਗਤ ਵਿੱਚੋਂ ਲੱਭ ਕੇ ਲਿਆਓ ਸਾਡੇ ਕੋਲ ਹਾਜ਼ਰ ਕਰੋ
ਜਿਸ ਨੇ ਕਾਲੀ ਕਾਲ ਸੁਥਾਏ
ਜਿਹੜੇ ਸਿੱਖ ਨੇ ਬੜੀ ਚੰਗੀ ਘਾਲਣਾ ਕਾਲੀ ਬੜੀ ਸੁਚੱਜੀ ਸੇਵਾ ਕੀਤੀ ਹੈ ਸੁਰਤੇ ਬਿਰਤੇ ਵਾਲੀ ਸੇਵਾ ਕੀਤੀ ਹੈ ਵਿਰਲੇ ਸਿੱਖ ਹੁੰਦੇ ਜਿਹੜੇ ਸੁਰਤੇ ਬਿਰਤੇ ਨਾਲ ਸੇਵਾ ਕਰਦੇ ਹਨ ਨਹੀਂ ਤਾਂ ਬਹੁਤੇ ਸੁਰਤਾ ਬੁਰਤਾ ਛੱਡ ਕੇ ਹੀ ਸੇਵਾ ਕਰਦੇ ਇਹੋ ਜਿਹੇ ਸਿੱਖ ਵਿਰਲੇ ਹੁੰਦੇ ਜਿਹੜੇ ਸੁਰਤੇ ਬਿਰਤੇ ਨਾਲ ਬੜੇ ਪਿਆਰ ਨਾਲ ਸੇਵਾ ਕਰਦੇ ਨੇ ਜਾਓ ਉਸ ਸਿੱਖ ਦੀ ਭਾਲ ਕਰਕੇ ਸਾਡੇ ਕੋਲ ਲਿਆਓ
ਕੌਣ ਮਨੋਰਥ ਹੈ ਤਿਸ ਕੀਰਾ
ਉਸ ਸਿੱਖ ਨੂੰ ਸੱਦ ਕੇ ਪੁੱਛੀਏ ਵੀ ਉਹ ਸੇਵਾ ਕਰਦਾ ਉਹਦਾ ਕੀ ਮਨੋਰਥ ਹੈ ਉਹਦੇ ਮਨ ਦੀ ਕੀ ਕਾਮਨਾ ਹੈ
ਸੋ ਪੂਰਨ ਕਰ ਹੈ ਬਿਨ ਬੀਰਾ
ਸਿੱਖ ਜਿਹੜੀ ਕਾਮਨਾ ਕਰੇਗਾ ਪਾਤਸ਼ਾਹ ਕਹਿੰਦੇ ਬਿਨਾਂ ਦੇਰੀ ਤੋਂ ਅਸੀਂ ਉਹਦੀ ਉਹ ਕਾਮਨਾ ਪੂਰੀ ਕਰਾਂਗੇ ਉਹ ਸਿੱਖ ਨੂੰ ਲਿਆਓ ਭਾਲ ਕੇ ਲੱਭ ਕੇ ਸਾਡੇ ਕੋਲ ਜਿਹਨੇ ਇਹੋ ਜਿਹੀ ਸੁਚੱਜੀ ਸੇਵਾ ਕੀਤੀ ਹੈ ਉਹਦਾ ਜਿਹੜਾ ਮਨੋਰਥ ਹੈ ਉਹ ਪੁੱਛੀਏ ਉਹਨੂੰ ਜਿਹੜੀ ਉਹਦੀ ਕਾਮਨਾ ਹੋਵੇਗੀ ਅਸੀਂ ਉਸ ਸਿੱਖ ਦੀ ਉਹ ਕਾਮਨਾ ਪੂਰੀ ਕਰਾਂਗੇ
ਦੋਹਰਾ ਸੁਨਤ ਸਿੱਖ ਤਿਸ ਥਾਨ ਕੋ ਖੋਜਿਓ ਜਹਾਂ ਰਹੰਤ
ਖਾਲਸਾ ਜੀ ਜਿਹੜੇ ਸਿੱਖਾਂ ਨੂੰ ਪਤਾ ਸੀ ਉਸ ਸਿੱਖ ਬਾਰੇ ਭਾਈ ਆਦਮ ਬਾਰੇ ਵੇਖੋ ਸੇਵਾ ਕਰਦਿਆਂ 6 ਮਹੀਨੇ ਬੀਤ ਗਏ ਉਹਨੇ ਲਾਂਗਰੀ ਨੂੰ ਵੀ ਆਪਣਾ ਆਪ ਨਹੀਂ ਜਿਤਾਇਆ ਵੀ ਮੈਂ ਕੌਣ ਆ ਤੇ ਕਿੱਥੇ ਰਹਿੰਦਾ ਬਾਲਣ ਸੁੱਟ ਜਾਂਦਾ ਲਾਂਗਰੀ ਨੂੰ ਇੰਨਾ ਪਤਾ ਸੀ ਵੀ ਮਹਾਰਾਜ ਇੱਕ ਸਿੱਖ ਆਉਂਦਾ ਬਾਲਣ ਸੁੱਟ ਜਾਂਦਾ ਪਤਾ ਨਹੀਂ ਕੌਣ ਹੈ ਕਿੱਥੋਂ ਕਿੱਥੇ ਰਹਿੰਦਾ ਇਹਨੂੰ ਕਹਿੰਦੇ ਆ ਸੇਵਾ ਵੀ ਆਪਾਂ ਜਣਾਇਆ ਹੀ ਨਹੀਂ ਆਪਣਾ ਤੇ ਕੁਝ ਸਿੱਖ ਜਿਹੜੇ ਉੱਥੇ ਰਹਿੰਦੇ ਸੀ ਨੇੜੇ ਤੇੜੇ ਉਸ ਭਾਈ ਆਦਮ ਦੇ ਉਹ ਗਏ ਜਾ ਕੇ ਉਹਨੂੰ ਲੱਭਿਆ ਜਿੱਥੇ ਉਸ ਭਾਈ ਆਦਮ ਜੀ ਰਹਿੰਦੇ ਸਨ
ਲੇ ਗਮ ਨੇ ਤਤਕਾਲ ਹੀ ਸੰਗ ਚਲਿਓ ਹੁਲ ਸੰਤ
ਭਾਈ ਆਦਮ ਨੂੰ ਆਪਣੇ ਨਾਲ ਲੈ ਕੇ ਤਤਕਾਲ ਹੀ ਬੜੀ ਖੁਸ਼ੀ ਨਾਲ ਬੜੇ ਚਾਅ ਨਾਲ ਲੈ ਕੇ ਆ ਰਹੇ ਨੇ ਤੇ ਭਾਈ ਆਦਮ ਨੂੰ ਵੀ ਬੜੀ ਖੁਸ਼ੀ ਹੈ ਵੀ ਮੇਰੇ ਵੱਡੇ ਭਾਗ ਕਿ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਹਜ਼ੂਰੀ ਚ ਸੱਦਿਆ 6 ਮਹੀਨੇ ਪਹਿਲਾਂ ਆਏ ਸੀ ਗੁਰੂ ਚਰਨਾਂ ਚ ਨਮਸਕਾਰ ਕਰਕੇ ਸੰਗਤ ਚ ਲੱਗ ਗਏ ਸੇਵਾ ਚ ਨਹੀਂ ਦੱਸਿਆ ਗੁਰੂ ਸਾਹਿਬ ਨੂੰ ਮਹਾਰਾਜ ਮੈਂ ਕਿੱਥੋਂ ਆਇਆ ਕਿਉਂ ਆਇਆ ਅੱਜ 6 ਮਹੀਨਿਆਂ ਬਾਅਦ ਸਤਿਗੁਰੂ ਜੀ ਨੇ ਆਪ ਬੁਲਾਇਆ ਮਹਾਰਾਜ ਜੀ ਨੇ ਐਸੇ ਦਿਆਲੂ ਕਿਰਪਾਲੂ ਰਹਿਮਤਾਂ ਦੇ ਸਾਈ ਨੇ ਤੋ ਭਾਈ ਆਦਮ ਜੀ ਬੜੀ ਖੁਸ਼ੀ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਚ ਆਏ ਹਨ
ਚੋ ਪਈ ਜਾਏ ਕਰੀ ਬੰਦਨ ਕਰ ਜੋਰ
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ
ਠਾਂਡੋ ਪਇਓ ਬਦਨ ਕੀ ਓਰ
ਸਤਿਗੁਰੂ ਜੀ ਦੇ ਸਨਮੁਖ ਹੱਥ ਜੋੜ ਕੇ ਭਾਈ ਆਦਮ ਜੀ ਖਲੋ ਗਏ ਹਨ
ਦੇਖ ਗੁਰੂ ਨੇ ਬਾਕੀ ਉਚਾਰਾ
ਭਾਈ ਆਦਮ ਬੱਲੇ ਸਤਿਗੁਰੂ ਜੀ ਨੇ ਵੇਖਿਆ ਤੇ ਵੇਖ ਕੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ
ਕੌਣ ਮਨੋਰਥ ਤੈ ਉਰ ਤਾਰਾ
ਪਾਤਸ਼ਾਹ ਕਹਿਣ ਲੱਗੇ ਭਾਈ ਆਦਮ ਜੀ ਦੱਸੋ ਤੁਸੀਂ ਆਪਣੇ ਮਨ ਚ ਕੀ ਮਨੋਰਥ ਧਾਰਨ ਕੀਤਾ ਕਿਹੜੀ ਕਾਮਨਾ ਤੁਹਾਡੇ ਹਿਰਦੇ ਵਿੱਚ
ਤੇਰੀ ਕਾਲ ਪਰੀ ਸਭ ਥਾਏ
ਭਾਈ ਆਦਮ ਗੁਰੂ ਕਿਹਾ ਸਿੱਖਾ ਤੇਰੀ ਘਾਲਣਾ ਗੁਰੂ ਨਾਨਕ ਸਾਹਿਬ ਦੇ ਘਰ ਚ ਕਬੂਲ ਹੋ ਗਈ ਹੈ ਤੇਰੀ ਸੇਵਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਥਾਏ ਪੈ ਗਈ ਹੈ ਪ੍ਰਵਾਨ ਹੋ ਗਈ ਹੈ
ਮੰਗ ਲਿਓ ਬਰ ਸੋ ਅਬ ਪਾਏ
ਦੱਸ ਤੇਰੇ ਮਨ ਚ ਕੀ ਕਾਮਨਾ ਜਿਹੜਾ ਵਰ ਮੰਗੇਗਾ ਮਿਲ ਜਾਏਗਾ ਹੁਣੇ ਪਾਤਸ਼ਾਹ ਕਹਿੰਦੇ ਜੋ ਮੰਗੇਗਾ ਹੁਣੇ ਪ੍ਰਾਪਤ ਹੋ ਜਾਵੇਗਾ
आदम जाट बाक सुन गुर को
सच्चे सतगुरु सच्चे पातशाह दे ए बचन भाई आदम ने जदो सुने
कह न सके मनोरथ उर को
मन च ता कामना सी भी पुत्र मिल जाए पुत्र दी प्राप्ति हो जाए पर महाराज जी नू कह नहीं सकया लाज नाल शर्म दे नाल महाराज जी नू कह नहीं सकया
मैं बहु वृद्ध कहां सुत होए
सोचदा भी बिरद हो गया इस उम्र दे विच हुण किथे मेरे घर पुत्र होना किथे संतान होनी है मन दे विच लाज आ गई मन च इच्छा है पुत्र दी पर शर्म आ गई भी बिड्डा बुड्ढा हो गया बिरद अवस्था नू प्राप्त हो गया शरीर जर्जरा हो गया है इस उम्र दे विच भला हुण किवें पुत्र होवेगा
याते मांगत पाने सोए
भाई आदम ने मंगया नहीं मन च इच्छा सी पर शर्म दा मारा नहीं मंग सकया
बिरदा बौर पारिया मेरी
फिर सोचदा भी घरवाली भी बिरद हो गई है पारिया कहंदे ने घरवाली नू भी घरवाली भी बिरद अवस्था नू प्राप्त हो चुकी है
उचित न कहन बात सुत केरी
महाराज जी दे दरबार विच बड़े बड़े गुरसिख बैठे ने इत्थे हुण योग नहीं के मैं सतगुरां नू पुत्र दी गल कहां महाराज जी नू कहां भी मैनू पुत्र दा दान दे दियो इत्थे सारी संगत विच गल करनी उचित नहीं है योग नहीं है
किम विचार कै बाक बखाना
मन च इच्छा है पर मुंह तो मंग नहीं सके ते लाज करके शर्म करके भाई साहब भाई आदम जी विचार करदिआं बोले
हे गुर निज दर्शन दियो दाना
बेनती कीती हे गरीब नवाज कृपा करो जे तुठे हो ते अपने दर्शना दा दान दियो महाराज अपने दर्शना दा दान दे के नवाजो ए मंग मंगी भाई आदम ने आख्या गरीब नवाज कृपा करो अपने दर्शना दा दान दियो
अपर नहीं मोको अभिलाखा
और कोई अभिलाखा नहीं महाराज मेरे हृदय च एक तुहाडे दर्शना दी तीव्र प्यास है तुहाडे दर्शना दी कांख है महाराज जी
ऐसो जब आदम ने पाखा
जदो भाई आदम ने इउं सतगुरु गुरु रामदास साहब जी नू बेनती कीती ए बचन कहे
मन की गत लख अंतरयामी
अंतरयामी सतगुरु जी ने भाई आदम दे मन दी गत जान ली जानी जान ने अंदर दी गत समझ गए भी इहदे अंदर मन दे विच की फुरना की कामना है
बोले रामदास प्रभु स्वामी
सारे जगत दे स्वामी सारे जगत दे नाथ धन श्री गुरु रामदास साहब जी महाराज जी बोले
क्यों ने लेत मनोरथ उर को
महाराज जी कहंदे भाई आदम जेड़ा मन दा मनोरथ है वह क्यों नहीं मंगदा तू आखो सतनाम
श्री वाहिगुरु
पातशाह कहंदे जेड़ा मन दा मनोरथ है मन दी कामना है वह क्यों नहीं लैंदा गुरु चरणा चो वह क्यों नहीं मंगदा
गुर प्रसन्न लख दाता बरको
तेरे ते गुरु प्रसन्न होया तेरे ते गुरु साहब दी प्रसन्नता हुई है तेनू वर देना चाहते हां
सुख चित पुने न जाए बखाना
भाई आदम ने वेखिया भी सतगुरु जी बड़े प्रसन्न ने जेड़े फिर दोबारा कह रहे ने बड़े प्रसन्न ने पर फिर मन च सुख चदा मन च फिर भाई आदम दे लाज आउंदी है बोलिया नहीं जांदा आख्या नहीं जांदा
कैत पयो दियो दर्शन दाना
दोबारा फिर यही बेनती कीती महाराज अपने दर्शना दा दान दियो जदों दोबारा सतगुरु जी ने कहा ते दोबारा भी सुकचदिया होया लाज नाल भरिया होया आख्या महाराज कृपा करके अपने दर्शना दा दान बख्शो
तिसके मन की गत को जान
जानी जान सतगुरु जी भाई आदम दे मन दी अवस्था जान के
कयो गुरु जावो निज थान
महाराज जी कहंदे भाई आदम एदा करो भी जाओ तुसी अपने टिकाने ते जिथे तुहाडा निवास है उथे जाओ अपने टिकाने ते
दोहरा जाचे हो जाए न तोहे ते पुन आवो पुन सार।
महाराज जी कहंदे भी अज तेरे कोलों मंगया नहीं पिया जांदा। पातशाह कहंदे अज नहीं तेरे कोलों मंगया जांदा, तेनू लाज आउंदी है, शर्म आउंदी है, ते सुकचौंदिया नहीं मंगदा, ते तू चला जा, कल सवेरे फिर आ जाई। कल संगत विच असी एकांत च होवांगे, अज संगत विच तू सुकचौना नहीं मंगदा, कल सवेरे आ जाई।
सेवा तेरी सफल होए बाचत दी करतार।
तेरी सेवा सफल हो गई है, जो तू चाहना वो करतार तेनू देवेगा। महाराज जी कहंदे अज तू सुकचौंदिया नहीं मंगदा, जा चला जा, कल सवेरे आवी। तेरी सेवा भाई आदम सफल हो गई है, इस करके जो तू चाहना है वो करतार तेनू देवेगा।
जो भाई आदम जाट गयो निज डेरे।
भाई आदम जी महाराज जी नू नमस्कार करके चले गए वापस अपने डेरे जिथे उना दा निवास सी।
सोचत चित मैं चिंत कनेरे।
मन च सोची जांदे ते नाले फिकर कर दे, मन ही मन चिंता दे नाल चित वदे हाना।
बूझियो तबे पार जा आन।
घर वाली ओ मिली अगो भाई आदम दी, ओदे नाल गल बात होई।
लेपी आयो गुरते दान।
ओनू पता सी भी मेरे पति नू अज गुरु साहब ने सद्या। ओ पुछदी है, कहण लगी मेरे सिर दे साईं पति देव जी, गुरु साहब कोलो दान लै भी आयो के नहीं, किते शर्म नाल मंग के ना आए होवो, एदा खाली ता नहीं परत आए। अगों पुछदी है घर वाली, लै भी आयो दान के नहीं।
कैत पयो सुत की अभिलाखा।
अगो बोलिया, कहन लगा भागवान ने अंदर पुत्र दी अभिलाखा सी।
सुख चित गुर टिक जाए न पाखा।
उथे शर्म दा मारिया, मैं उना कोलो मांग नहीं सकिया। इच्छा सी मन च, पर उना दे चरना चो लाज करके मांग नहीं सकिया।
आर बला मेरी आर तेरी।
शर्म इस करके आई भी तेरी ते मेरी उम्र जेड़ी आ हुण अवस्था है, ए संतान पैदा करन वाली नहीं है, बिरध अवस्था नू आपा प्राप्त हो रहे हां।
संतत समय ना बीती बडेरी।
उम्र बीत गई है, हुण संतान दा वेला नहीं।
पए बिरध सुत होए न कैसे।
जदों बिरध हो जाइए, बिरध अवस्था नू प्राप्त हो जाइए, ते बिरध अवस्था दे विच घर च संताना नहीं हुंदियां।
देहो दर्शन अपनो बर ऐसे।
मन च सोच के, मैं गुरु साहब दे कोलो यही वर मंगया, महाराज अपने दर्शन दियो। उना दुबारा पुछया, मैं दुबारा भी यही आख्या कि महाराज जी कृपा करके मैनू अपने दर्शना दा दान बख्श के नवाजो।
चलते उपुन मुझसो गुर पाखा।
जदों मैं उथो आउण लगा सा, ओदो सतगुरु जी ने चलन वेले मैनू ए बचन कहे।
पोर आए जाचो जो कांखा।
जेड़ी तेरे मन दी कांखा है, ओ कल सवेरे आके मंग लई। जांदियां जांदियां फिर भी उना ने मैनू ए बचन कहे ने कि जेड़ी तेरे मन दी कांखा है, ओ कल सवेरे आके मंग लई।
सुनत पार जा पई उदास।
सुन के घर वाली एक वेरी बड़ी उदास होई।
पत सो कहे पूरे गुर पास।
अपने पति नू कहन लगी, पति देव जी पूर्ण गुरु पूर्ण दयालु सतगुरु सच्चे पातशाह जी दे पास तू गया सी।
सुत की करो जाए अरदास।
चरणा विच हुण भी उना ने वेला दिता, मौका दिता, कल सवेरे चल के उना दे चरणा च अरदास करियो।
हमरी पूर्ण कर है आस।
साडी आस पूर्ण करनगे पूर्ण सतगुरु जी ने, जो कहंदे आ मंगो जो चाहोगे देंगे, ते फिर ऐसी कोई वस्तु नहीं जेड़ी उना कोलो मंगीए ते ना मिले। ऐ पति देव जी कल सवेरे उना दे चरणा च जाके अरदास करियो, जेड़ी अरदास करोगे पुत्र प्राप्ति दी ओ आस तुहाडी पूर्ण करनगे।
शुष्क ब्रिछ को हरे करंता।
तुहाडे मन च किदां दा वहम आ गया भी सुके दरख्तां नू फल नहीं लगदे। सतगुरु जी ऐसे समर्थ ने ਜੇ ਉਹ ਚਾਹਣ ਤੇ ਸੁੱਕੇ ਦਰਖਤਾਂ ਨੂੰ ਵੀ ਹਰੇ ਭਰੇ ਕਰ ਦਿੰਦੇ ਆ।
ਸਤਿ ਸ੍ਰੀ ਅਕਾਲ।
ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ, ਉਹ ਤਾਂ ਸੁੱਕਿਆਂ ਨੂੰ ਵੀ ਹਰੇ ਭਰੇ ਕਰਨ ਦੀ ਸਮਰੱਥਾ ਰੱਖਦੇ ਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਸਥਾਨ ਹੈ ਸਤਵੇ ਪਾਤਸ਼ਾਹ ਦਾ ਗੁਰਦੁਆਰਾ ਹਰੀਆਂ ਵੇਲਾਂ। ਸਤਵੇਂ ਪਾਤਸ਼ਾਹ ਉੱਥੇ ਗਏ ਤੇ ਬਚਨ ਕੀਤਾ ਇਹ ਵੇਲਾਂ ਹਰੀਆਂ ਰਹਿਣਗੀਆਂ ਜੁਗਾਂ ਜੁਗਾਂ ਤਾਈਂ। ਉਹ ਅਸਥਾਨ ਹੀ ਹਰੀਆਂ ਵੇਲਾਂ ਦੇ ਨਾਮ ਤੇ ਪ੍ਰਸਿੱਧ ਹੈ। ਤੂੰ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਨੇ, ਤੁਸੀਂ ਇਹ ਮਨ ਚ ਕਿਉਂ ਸ਼ੰਕਾ ਕਰਦੇ ਹੋ ਵੀ ਸੁੱਕੇ ਦਰਖਤਾਂ ਨੂੰ ਫਲ ਨਹੀਂ ਲੱਗਦੇ? ਗੁਰੂ ਸਾਹਿਬ ਇਹੋ ਜਿਹੇ ਪੂਰਨ ਸਮਰੱਥ ਨੇ, ਉਹ ਚਾਹਣ ਤੇ ਸੁੱਕੇ ਦਰਖਤਾਂ ਨੂੰ ਵੀ ਹਰਿਆ ਕਰ ਦਿੰਦੇ ਹਨ।
ਸ਼ੁਸ਼ਕ ਤਾਲਕੂ ਸੁਪਰ ਪਰੰਤਾ,
ਇਹੋ ਜਿਹੇ ਦਿਆਲੂ ਨੇ ਜਿਹੜੇ ਸੁੱਕੇ ਤਲਾਬ ਨੇ, ਸੁੱਕੇ ਤਾਲ ਨੇ, ਉਹਨਾਂ ਸੁੱਕੇ ਤਾਲਾਂ ਨੂੰ ਵੀ ਜਲ ਨਾਲ ਭਰ ਕੇ ਲਵਾ ਲਬ ਕਰ ਦਿੰਦੇ ਹੈ। ਜਿਹੜੇ ਸੁੱਕੇ ਤਾਲ ਨੇ ਰੀਤੇ ਭਰੇ ਭਰੇ ਸਖਨਾਵ ਹੈ, ਉਹ ਖਾਲੀਆਂ ਨੂੰ ਵੀ ਭਰਦਿਆਂ ਦੇਰੀ ਨਹੀਂ ਲਾਉਂਦੇ।
ਸਮਰੱਥ ਹੈ ਅਨਹੋਨੀ ਕਰੇ,
ਉਹ ਸਮਰੱਥ ਨੇ ਜੋ ਅਨਹੋਣੀ ਹੈ ਉਹ ਵੀ ਕਰ ਸਕਦੇ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਮਰੱਥ ਲਈ ਨਹੀਂ ਅਨਹੋਣੀ ਹੁੰਦੀ, ਸਮਰੱਥ ਜੋ ਚਾਹੇ ਮਰਜ਼ੀ ਕਰ ਸਕਦਾ। ਉਹ ਸਮਰੱਥ ਨੇ ਉਹ ਅਨਹੋਣੀ ਵੀ ਕਰ ਸਕਦੇ ਹਨ।
ਸ੍ਰੀ ਮੁਖ ਬਾਕ ਨਕਬੋ ਫਿਰੇ,
ਉਹਨਾਂ ਦੇ ਮੁਖਾਰ ਬਿੰਦ ਚੋਂ ਕਹੇ ਹੋਏ ਵਾਕ, ਉਹਨਾਂ ਦੇ ਕਹੇ ਹੋਏ ਬਚਨ ਕਦੇ ਨੀ ਫਿਰਦੇ, ਕਦੇ ਨੀ ਮੁੜਦੇ।
ਪਤ ਕੋ ਸਮਝਾਵਤ ਇਸ ਭਾਂਤੀ,
ਭਾਈ ਆਦਮ ਦੀ ਘਰਵਾਲੀ ਆਪਣੇ ਪਤੀ ਨੂੰ ਸਮਝਾਉਂਦੀ ਤੇ ਧਰਵਾਸ ਦਿੰਦੀ ਹੈ।
ਬੀਤਤੀਅਨ ਦੰਪਤ ਰਾਤੀ,
ਉਹਨਾਂ ਨੇ ਰਾਤ ਬਤੀਤ ਕੀਤੀ।
ਪਈ ਪੋਰ ਗੁਰ ਨੇ ਸਿੱਖ ਭੇਜਾ,
ਅਗਲਾ ਦਿਨ ਚੜਿਆ ਸਵੇਰ ਹੋਈ ਤੇ ਮਹਾਰਾਜ ਜੀ ਨੇ ਆਪ ਸਿੱਖ ਭੇਜਿਆ। ਆਖੋ ਸਤਨਾਮ
ਸ੍ਰੀ ਵਾਹਿ।
ਦਿਆਲੂ ਹੋਏ ਨੇ ਰੀਝਣਾ ਦੇਣਾ, ਜੇ ਦੇਣਾ ਹੋਵੇ ਨਾ ਸਾਹਿਬ ਨੇ, ਫਿਰ ਖਾਲਸਾ ਜੀ ਦੁਨੀਆਂ ਦੀ ਸਾਰੀ ਕਾਇਨਾਤ ਲੱਗ ਜੇ ਵੀ ਇਹਨੂੰ ਇਹ ਚੀਜ਼ ਨਾ ਮਿਲੇ। ਜੇ ਸਾਹਿਬ ਨੇ ਦੇਣਾ ਹੋਵੇ ਤੇ ਫਿਰ ਕੋਈ ਨੀ ਰੋਕ ਸਕਦਾ, ਤੇ ਜੇ ਨਾ ਦੇਣਾ ਹੋਵੇ ਤੇ ਫਿਰ ਸਾਰੀ ਕਾਇਨਾਤ ਲੱਗ ਜੇ ਤੇ ਫਿਰ ਨੀ ਕੁਝ ਹੋ ਸਕਦਾ। ਸਤਿਗੁਰੂ ਜੀ ਨੇ ਸਿੱਖ ਭੇਜਿਆ ਵੀ ਜਾਓ ਦੋਨਾਂ ਨੂੰ ਬੁਲਾ ਲਿਆਓ, ਭਾਈ ਆਦਮ ਨੂੰ ਵੀ ਔਰ ਉਹਦੀ ਘਰਵਾਲੀ ਨੂੰ ਵੀ ਬੁਲਾ ਲਿਆਓ। ਮਹਾਰਾਜ ਜੀ ਨੇ ਸਿੱਖ ਭੇਜਿਆ,
ਫਲ ਸੇਵਾ ਕੋ ਸ਼ੁਭ ਬਰ ਲੀ
ਜਾ ਕੇ ਆਖੋ ਭਾਈ ਆਦਮ ਨੂੰ ਕਿ ਗੁਰੂ ਘਰ ਦੀ ਬੜੀ ਸ੍ਰੇਸ਼ਟ ਸੇਵਾ ਕੀਤੀ ਤੇ ਆ ਕੇ ਫਲ ਲੈ ਜੇ ਸੇਵਾ ਦਾ। ਹਾਂਜੀ।
ਤਬ ਦੰਪਤ ਗਮਨੇ ਗੁਰ ਪਾਸ,
ਉਹਨਾਂ ਨੇ ਜਦੋਂ ਫਿਰ ਸੱਦਾ ਸੁਣਿਆ, ਚਾਹ ਚੜ ਗਿਆ ਸੁਣ ਕੇ ਸਾਧ ਮਾਹੀ ਦਾ, ਮਹਾਰਾਜ ਜੀ ਦਾ ਸੱਦਾ ਸੁਣ ਕੇ ਸਤਿਗੁਰੂ ਜੀ ਦੇ ਚਰਣਾ ਵਿੱਚ ਦੋਵੇਂ ਜੀ ਹਾਜ਼ਰ ਹੋਏ।
ਕਰੀ ਬੰਦਨਾ ਧਰੇ ਹੁਲਾਸ,
ਬੜੇ ਹੁਲਾਸ ਨਾਲ, ਬੜੇ ਚਾਹ ਨਾਲ, ਬੜੀ ਖੁਸ਼ੀ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ ਚ ਵੰਦਨਾ ਕੀਤੀ।
ਸ੍ਰੀ ਗੁਰੂ ਰਾਮਦਾਸ ਜੀ ਕਹਾ,
ਸਤਿਗੁਰੂ ਜੀ ਬੋਲੇ, ਪਾਤਸ਼ਾਹ ਜੀ ਕਹਿਣ ਲੱਗੇ,
ਜਾਚੋ ਬਰ ਬਾਂਛਤ ਜੋ ਆਹਾ।
ਮਹਾਰਾਜ ਜੀ ਕਹਿੰਦੇ ਹਾਂ ਭਾਈ, ਮੰਗੋ ਜੋ ਮਨ ਦੀ ਕਾਮਨਾ, ਜੋ ਇੱਛਾ ਹੈ ਉਹ ਮੰਗੋ।
ਹੱਥ ਜੋੜ ਦੰਪਤ ਨੇ ਪਾਖਾ,
ਦੋਨਾਂ ਨੇ ਹੱਥ ਜੋੜੇ ਤੇ ਬੇਨਤੀ ਕੀਤੀ,
ਸ੍ਰੀ ਸਤਿਗੁਰ ਹਮ ਅਸ ਅਭਿਲਾਖਾ।
ਹੱਥ ਜੋੜ ਕੇ ਕਹਿਣ ਲੱਗੇ ਗਰੀਬ ਨਵਾਜ, ਸਾਡੇ ਮਨ ਦੀ ਇਹ ਅਭਿਲਾਖਾ ਹੈ,
ਦਿਓ ਬਚਨ ਤੇ ਪੁੱਤਰ ਹਮਾਰੇ।
ਮਹਾਰਾਜ ਆਪ ਜੀ ਬਚਨ ਕਰੋ ਕਿ ਸਾਡੇ ਘਰ ਪੁੱਤਰ ਦਾ ਜਨਮ ਹੋਵੇ। ਇਹ ਮਾਈ ਬੋਲੀ। ਮਹਾਰਾਜ ਜੀ ਕਹਿੰਦੇ ਮਾਈ ਮੰਗਣ ਤੂੰ ਵੀ ਆ ਗਈ, ਸੇਵਾ ਤੇਰਾ ਪਤੀ ਕਰਦਾ ਸੀ, ਤੈਂ ਮੰਗਣ ਆਈ ਆ, ਫਿਰ ਇੱਕੋ ਚੀਜ਼ ਮੰਗੀ। ਸਿਆਣੀ ਸੀ, ਹੱਥ ਜੋੜ ਕੇ ਕਹਿਣ ਲੱਗੀ ਦਾਤਿਆ, ਉਹਦੇ ਕੋਲੋਂ ਥੋੜਾ ਮੰਗੀਦਾ ਜਿਹੜਾ ਥੁੜਿਆ ਹੋਵੇ, ਜਿਹੜਾ ਤੁਹਾਡੇ ਵਰਗਾ ਉਧਾਰ ਦਾਤਾ ਹੋਵੇ, ਉਹਦੇ ਕੋਲੋਂ ਕੰਜੂਸੀ ਨਾਲ ਥੋੜੀ ਮੰਗੀਦਾ। ਉਧਾਰ ਦਾਤਾ ਤੁਹਾਡੇ ਵਰਗਾ ਤੇ ਭਿਖਾਰੀ ਮੇਰੇ ਵਰਗਾ ਕਿੱਥੇ? ਤੋਸੋ ਨਾ ਦਾਤਾ ਭਿਖਾਰੀ ਨਾ ਮੋਸਮ। ਮਹਾਰਾਜ ਤੁਹਾਡੇ ਵਰਗਾ ਦਾਤਾ ਨਹੀਂ, ਮੇਰੇ ਵਰਗਾ ਭਿਖਾਰੀ ਨਹੀਂ। ਕਹਿਣ ਲੱਗੇ ਗਰੀਬ ਨਵਾਜ, ਕਿਰਪਾ ਕਰਿਓ, ਸੋਨੇ ਦੀ ਵਧਾਣੀ ਹੋਵੇ ਤੇ ਪੋਤ ਨੂੰ ਉਹਨੂੰ ਰਿੜਕਦੀ ਵੇਖਾਂ। ਦਯਾਨਿਦ ਸਵਾਮੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਹੱਸ ਪਏ ਸੁਣ ਕੇ, ਵੀ ਰਹਿ ਕੀ ਗਿਆ ਜਿਹੜਾ ਨਹੀਂ ਮੰਗਿਆ, ਪਿੱਛੇ ਕੀ ਰਹਿ ਗਿਆ। ਸੋਨੇ ਦੀਆਂ ਮਧਾਣੀਆਂ ਗਰੀਬਾਂ ਦੇ ਘਰੇ ਨਹੀਂ ਹੁੰਦੀਆਂ, ਰਾਜਿਆਂ ਰਾਣਿਆਂ ਦੇ ਘਰਾਂ ਚ ਸੋਨੇ ਦੀਆਂ ਮਧਾਣੀਆਂ ਹੁੰਦੀਆਂ। ਤੇ ਪੋਤ ਨੂੰ ਪੋਤਰਾ ਤਾਂ ਹੋਵੇਗਾ ਜੇ ਪੁੱਤ ਹੋਵੇਗਾ, ਤੇ ਪੁੱਤ ਦੇ ਨਾਲ ਅੱਗੇ ਪੋਤਰਾ ਵੀ ਮੰਗ ਲਿਆ, ਫਿਰ ਰਿੜਕਦੀ ਵੇਖਾਂ, ਉਮਰ ਵੀ ਮੰਗੀ, ਆਗਿਆਕਾਰੀ ਨੂੰ ਹੋਵੇਗੀ ਤਦੇ ਹੀ ਬਹਿ ਕੇ ਦੁੱਧ ਰਿੜਕੇਗੀ, ਨਹੀਂ ਤਾਂ ਮਾਈ ਨੂੰ ਕਹਿਣਾ ਸੀ, ਮਾਈ ਆਪ ਨੀ ਤੂੰ ਕਰ ਸਕਦੀ ਸੇਵਾ, ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਹੈ। ਆਗਿਆਕਾਰੀ ਨੂੰ ਵੀ ਮੰਗ ਲਈ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਕਿਰਪਾ ਕਰੋ, ਸਾਡੇ ਘਰ ਪੁੱਤਰ ਹੋਵੇ, ਐਸਾ ਵਰ ਬਖਸ਼ੋ।
ਸਰਬ ਬੰਸ ਵੈ ਸਿੱਖ ਤੁਮਾਰੇ।
ਮਹਾਰਾਜ ਕਿਰਪਾ ਕਰੋ ਕਿ ਮੇਰੀ ਸਾਰੀ ਬੰਸ ਤੁਹਾਡੇ ਚਰਨਾਂ ਦੀ ਸਿੱਖ ਹੋਵੇ, ਜਿੰਨੀਆਂ ਅੱਗੇ ਬੰਸਾਂ ਪੀੜੀਆਂ ਹੋਣ ਮੇਰੀਆਂ, ਉਹ ਸਾਰੀਆਂ ਪੀੜੀਆਂ ਤੁਹਾਡੇ ਚਰਨਾਂ ਦੇ ਸਿੱਖ ਹੋਣ। ਸਿੱਖੀ ਦਾ ਦਾਨ ਵੀ ਮੰਗਿਆ ਨਾਲ। ਮਹਾਰਾਜ ਮੇਰੀ ਜਿਤਨੀਆਂ ਵੀ ਅੱਗੇ ਪੀੜੀਆਂ ਹੋਣ, ਉਹ ਤੁਹਾਡੇ ਚਰਨਾਂ ਦੇ ਸਿੱਖ ਹੋਣ।
ਸੁਨਤ ਸਤਿਗੁਰੂ ਧਿਆਨ ਲਗਾਏ।
ਗਰੀਬ ਨਵਾਜ ਪਾਤਸ਼ਾਹ ਚੁੱਪ ਕਰ ਗਏ, ਇੱਕ ਵਾਰ ਨੇਤਰ ਮੁੰਦ ਲਏ,
ਦੇਖ ਰਹੀ ਕੁਛ ਨੇ ਦਰਸਾਏ।
ਵੇਖਿਆ ਗਰੀਬ ਨਵਾਜ ਜੀ ਨੇ ਵੀ ਭਾਗਾਂ ਚ ਤਾਂ ਹੈ ਨੀ ਇਹਨਾਂ ਦੇ ਲਿਖਿਆ, ਭਾਈ ਆਦਮ ਹੋਣਾ ਦੇ ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ।
ਕਿਤਕ ਦੇਰ ਤੇ ਸ਼੍ਰੀ ਗੁਰ ਪ੍ਰਾਹੀ।
ਕੁਝ ਸਮੇਂ ਬਾਅਦ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ,
ਤੋਹੀ ਭਾਗ ਮੈਂ ਸੰਤਤ ਨਾਈ।
ਪਾਤਸ਼ਾਹ ਕਹਿਣ ਲੱਗੇ, ਭਾਈ ਆਦਮ ਤੁਹਾਡੇ ਭਾਗਾਂ ਚ ਸੰਤਾਨ ਲਿਖੀ ਨਹੀਂ ਵਧਾਤੇ ਨੇ, ਤੁਹਾਡੇ ਭਾਗਾਂ ਚ ਸੰਤਾਨ ਨਹੀਂ ਲਿਖੀ ਹੋਈ।
ਇਮ ਕਹਿ ਨੈਣ ਮੋਂਦ ਪੁੰਨ ਲੀਨੇ।
ਏਦਾਂ ਕਹਿ ਕੇ ਫਿਰ ਸਤਿਗੁਰੂ ਜੀ ਨੇ ਨੇਤਰ ਮੁੰਦ ਲਏ,
ਨੀਕੀ ਰੀਤ ਖੋਜ ਬੇਕੀਨੇ।
ਚੰਗੀ ਤਰ੍ਹਾਂ ਵੇਖਿਆ, ਪੜਤਾਲ ਕੀਤੀ,
ਦੇਖ ਰਹੇ ਸਭੀ ਵਿਦਤਾਏ।
ਸਰਬ ਪ੍ਰਕਾਰ ਨਾਲ ਫਿਰ ਗਉ ਨਾਲ ਵੇਖਿਆ,
ਆਦਮ ਭਾਗ ਵਿਖੇ ਸੁਤਨਾਏ।
ਵੇਖਿਆ ਕਿ ਭਾਈ ਆਦਮ ਦੇ ਭਾਗਾਂ ਚ ਵਿਧਾਤੇ ਨੇ, ਪੁੱਤਰ ਨਹੀਂ ਲਿਖਿਆ।
ਬਹੁਤ ਕਾਲ ਲੱਗ ਗੁਰੂ ਵਿਚਾਰਾ।
ਸਮੇਂ ਤਾਈ ਸਤਿਗੁਰੂ ਜੀ ਵਿਚਾਰ ਕਰਦੇ ਰਹੇ,
ਉਹਨੇ ਸਿੱਖ ਸੋ ਬਾਕੀ ਉਚਾਰਾ।
ਗਰੀਬ ਨਵਾਜ ਪਾਤਸ਼ਾਹ ਵਿਚਾਰ ਕਰਨ ਤੋਂ ਬਾਅਦ ਬੋਲੇ,
ਭਲੀ ਪਾਤਾਮ ਖੋਜਨ ਕੀਨਾ।
ਮਹਾਰਾਜ ਜੀ ਕਹਿੰਦੇ, ਭਾਈ ਆਦਮ ਅਸੀਂ ਤੇਰੇ ਭਾਗਾਂ ਨੂੰ ਚੰਗੀ ਤਰ੍ਹਾਂ ਵੇਖ ਲਿਆ,
ਤੋਏ ਭਾਗ ਸੰਤਤ ਹੀਨਾ।
ਤੇਰੇ ਭਾਗਾਂ ਚ ਸੰਤਾਨ ਦਾ ਸੁਖ ਨਹੀਂ ਲਿਖਿਆ ਹੋਇਆ,
ਗੁਰ ਕੀ ਸੇਵਾ ਕੀਨ ਮਹਾਨਾ।
ਪਰ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਤੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਸੇਵਿਆ,
ਜਿਸ ਤੇ ਹਮਨੇ ਬਾਕ ਬਖਾਨਾ।
ਤੇਰੀ ਸੇਵਾ ਤੋਂ ਰੀਝ ਕੇ ਅਸੀਂ ਤੈਨੂੰ ਬਚਨ ਕਿਹਾ ਵੀ ਮੰਗ ਕੀ ਚਾਹੀਦਾ ਹੈ, ਤੇਰੀ ਸੇਵਾ ਵੇਖ ਕੇ ਅਸੀਂ ਤੇਰੇ ਤੇ ਰੀਝ ਕੇ ਬਚਨ ਕਿਹਾ।
ਇਹ ਕਾਰਨ ਤੇ ਮੈਂ ਨਿਜ ਅੰਸ਼।
ਇਸ ਕਰਕੇ ਮਹਾਰਾਜ ਜੀ ਕਹਿੰਦੇ, ਸੰਤਾਨ ਤਾਂ ਨਹੀਂ, ਪਰ ਅਸੀਂ ਪ੍ਰਭੂ ਦੀ ਅੰਸ਼ ਦੇ ਨਾਲ, ਆਪਣੀ ਅੰਸ਼ ਦੇ ਨਾਲ।
ਜਨਮੋ ਤਵ ਗ੍ਰਹਿ ਬਿਰਦੇ ਬੰਸ।
ਤੁਹਾਡੇ ਘਰ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੋਵੇਗਾ, ਇੱਕ ਪੁੱਤਰ ਦਾ ਜਨਮ ਹੋਵੇਗਾ ਜੋ ਨਿਰੰਕਾਰ ਪਰਮੇਸ਼ਰ ਦੀ ਹੀ ਅੰਸ਼ ਹੋਵੇਗਾ।
ਭਗਤ ਸਰੂਪ ਹੋਏ ਲੱਖ ਲੀਜੇ।
ਭਗਤੀ ਦਾ ਸਵਰੂਪ ਹੋਵੇਗਾ, ਇਉਂ ਸਮਝ ਲੈ ਵੀ ਤੇਰੇ ਘਰ ਭਗਤੀ ਹੀ ਰੂਪ ਲੈ ਕੇ ਆਵੇਗਾ।
ਸਤ ਸ੍ਰੀ ਅਕਾਲ।
ਤੇਰੇ ਘਰ ਜਨਮੇਗਾ ਔਰ ਉਹਦੇ ਤੋਂ ਤੇਰਾ ਵੰਸ਼ ਵਧੇਗਾ ਅੱਗੇ ਬਹੁਤ, ਉਹਦੇ ਚ ਤੇਰੇ ਵੰਸ਼ ਵਿੱਚ ਵਾਧਾ ਹੋਵੇਗਾ।
ਯਾਂ ਤੇ ਭਗਤੂ ਨਾਮ ਰੱਖੀ ਜੇ।
ਭਗਤ ਸਰੂਪ ਹੀ ਹੋਵੇਗਾ, ਭਗਤੀ ਦਾ ਸਵਰੂਪ ਹੋਵੇਗਾ, ਇਸ ਕਰਕੇ ਉਹਦਾ ਨਾਮ ਭਾਈ ਭਗਤੂ ਰੱਖਿਓ ਜੇ ਤੁਸੀਂ। ਮਹਾਰਾਜ ਜੀ ਨੇ ਨਾਮਕਰਨ ਵੀ ਕਰ ਦਿੱਤਾ ਪਹਿਲਾਂ ਹੀ ਜਨਮ ਤੋਂ। ਪਾਤਸ਼ਾਹ ਕਹਿੰਦੇ, ਉਹਦਾ ਨਾਮ ਭਾਈ ਭਗਤੂ ਰੱਖਿਓ।
ਮੇਰੇ ਅੰਸ਼ ਹੋਣ ਤੇ ਸੋਏ।
ਉਹ ਇਹੋ ਸਮਝ ਲੋ ਵੀ ਸਾਡੀ ਅੰਸ਼ ਤੋਂ ਹੀ ਜਨਮੇਗਾ।
ਦੇਸ਼ ਅਨੇਕਨ ਕੋ ਗੁਰ ਹੋਏ।
मालवे दे इलाके दे विच गुरसिखां दा मुखी होवेगा
तिसको पसरे बंस बिसाला
ओदा बंस बहुत वधेगा ओदे बंस विच बहुत वाधा होवेगा विशाल बंस होवेगा
बिदते नाम लखे नर जाला
ओदा नाम सारे जगत विच विदत होवेगा प्रगट होवेगा ते संसार दे समस्त नारो दे बारे जानणगे
सुन बाचत दानी बच गुर के
सतगुरु सच्चे पातशाह जी दे वर देण वाले पावन बचन भाई आदम ते ओदी घरवाली ने सुने
दंपत बंदे सिर धर धर के
ओने सतगुरां दे चरणा ते सिर धर के मथा टेक दे बार बार वंदना कर दे मानो जिवें पुत्र दी दात मिल गई है गुरु चरणा चो इन्नी खुशी होई मानो जिवें सतगुरां ने पुत्र दे दिता झोली च हुणे पा दिता है इन्नी खुशी होई दोनां नूं
आग्या लै गुर की बर पाए
सतगुरु सच्चे पातशाह जी दी आग्या लै के महाराज जी दा वर प्राप्त करके
बसे जाए कर अपने थाई
अपनी थां अपनी जगह ते जा वसे
बृद्ध बैस तन जर सो ग्रासे
हालांकि बिरध हो चुके ने शरीर नू जरा ने ग्रस लिया होया है
दंपत बासे आन आवासे
आके अपने घर अपने नगर च वसन लगे
एक बरख जब बीते उकाल
कहिंदे इसे तरह जदों एक साल दा समा बीत गया
जन्म लीन बड भाग सुबाल
कहिंदे वड्डियां भागां वाले एक बालक ने श्री गुरु रामदास साहब दे बचना नाल जन्म लिया
सत श्री अकाल दंपत पए प्रसन्न विशाल
उवें बड़े प्रसन्न होए बड़ी खुशी होई बड़ा भारी घर दे विच खेड़ा वरत्या श्री गुरु रामदास साहब दे वचन सार्थक होए फली भूत होए अकाल पुरख ने ही मानो जिवें दोबारा सतगुरु जी ने भागा च पातशाह क्या है नहीं फिर लिख भी दिता गरीब नवाज जी ने गरीब नवाज पातशाह जी ने लिख दिता ऐसा भी इतिहास विच वचन आउंदा के गरीब नवाज जी ने आख्या चौथा साहबजादा साडे घरे जमना सी हुण ओह तुहाडे घर जन्म लवेगा इसे करके सतवें पातशाह दे समय कथा अगे आवेगी कि जदों भाई भगतू जी ने शरीर त्यागया उन्हां दा अंतम संस्कार खुद गुरु हर राय साहब ने अपने हथी कीता करतारपुर साहब आख्या है गुरु साहब जी दी अंश ने उन्हां दे बचना नाल इन्हां दा जन्म होया है वड्डे महापुरख दे प्रतापी तो भाई भगतू जी दा जन्म होया दोनों दे हिरदयां विच बड़ी खुशी हुई
गुर को सिमरे शरदा नाल
बड़ी शरदा बड़ी भावना नाल सतगुरां नू सिमर दे धन गुरु रामदास साहिब जी धन गुरु रामदास साहिब जी चौथे पातशाह जी महाराज जी नू आराध दे हन ते आउंदे हन वारे वारे जांदे हन
दोहरा जन्मियो पुत्र आनंद पा सब ज्ञातन के माए
कहिंदे सारे रिश्तेदारां विच संबंधियां च इह खबर पसरी इलाके च कि भाई आदम दे घर पुत्र दा जन्म होया पिछली उमरे रिश्तेदार संबंधियां नूं भी चा चढ़ गया खुशी हो गई कि अकाल पुरख ने चलो इन्हां दी सुन ली पिछली उमरे आके सुन ली वाहिगुरु ने परमेश्वर ने इन्हां नूं पुत्र दे दिता कहिंदे जदों सारे रिश्तेदारां विच आनंद होया क्योंकि चिरां बाद घर च सारियां नूं मन च कांखा हुंदी सी वी इन्हां घर औलाद होवे सारे दया नाल वेखदे सन हुण सारियां नूं खुशी होई
बदी बधाई बिबिद बिद गाय करत उत्साह
बधाईयां बजियां आके घरे बधाईयां देंदे भाई आदम बधाईयां होवन बड़ा उत्साह होया घर विच बड़ा खेड़ा बड़ी खुशी मनाई गई
जो पई सब ज्ञाती मिलके तब आए
जिन्ने रिश्तेदार सी संबंधी सी सारे कठे होके चल के आए
पांत पांत के पनत बधाए
आके पांत पांत दियां बधाइयां देंदे बधाइयां होवण भाई आदम तेनू बधाइयां होवण कहिंदे इदा भाई अगो आदम जी आखण बधाइयां गुरु नू बधाइयां गुरु नू जिन्हां दी दया नाल कृपा नाल साडी घर दे विच वेल वधी है।
घर मैं अन्न सर इक नाई।
हुण परमेश्वर दी खेड है सी, क्योंकि पिछे कुछ समा गुरु घर च रह आए सन, तो घर दे विच रस्तां बस्तां मस्तानियां सी, संगत आ गई, रिश्तेदार संबंधी आ गए, ते अन्न दा दाणा नहीं सी घर च कि सारिआं नूं प्रशादा पाणी छकाउंदे। हांजी,
कृत का होवे तिन पाई।
कहिंदे जे अन्न नहीं सी ते घिओ कित्थों लभणा सी घर च।
सब ज्ञाती लख कै तिस हाले।
रिश्तेदार आए, उन्हां ने वेख्या भी भाई आदम दे घर दे हालात ठीक नहीं हन। उन्होंने जदो वेख्या
जिसके नहीं मोल किच पाले,
पले पैसे भी कोई नहीं भी खरीद के लैके आ सके,
निज निज घर ते कर उगराही।
उन्हों जिन्ने संबंधी सी आपो अपने घर च उगराही कीती। उन्होंने कहिंदे भी चलो आपां सारे रल के रस्त बस्त भाई आदम दे घर दे आईए। पहला 6-7 महीने तां गुरु घर सेवा करके आया, ते जमीन दे विच भी इत्थे आके कोई चंगी उपज नहीं होई। रिश्तेदार संबंधी भले सन, चंगे सन, उन्हां ने उगराही कीती आपो अपने घर च। किसे ने 2 सेर घ्यो लिया, किसे 5 सेर आटा लिया, किसे खंड लई, एदा रस्तां बस्तां घर च कठियां कीतियां।
कृत अनाज आन ते पाही।
घ्यो लैके आए, अनाज लैके आए,
बहुत दिन खाए अधिक ही आयो।
कहिंदे हुण ढेर लग गए घर च रस्तां बस्तां दे, भी जेड़े कई महीने खाई जान ते ना मुके।
बालक जन्म सबन मन पायो।
बालक दा जेड़ा जन्म होया सारिया दे मन नू पाया।
माता पिता अधिक हुलसाए।
मां बाप भी बड़े खुश हन।
जन्मत साथ पदार्थ आए।
कैसा भागा वाला बालक है, भी बिना मेहनत कीत्या इहदे जन्म दिया घर च सारे पदार्थ आ गए ने।
ज्ञाती अखिल मिले इक थाई।
जिन्ने रिश्तेदार संबंधी सी उह सारे इक जगह ते कठे होए ने।
उतो ब्रिद्ध इक बाके अलाए।
उन्हां विच इक सियाणा बजुर्ग बैठा सी रिश्तेदारां च, ओ बोलिया
शुभ लक्षण बालक जन्मियो।
कहिंदे जेड़ा ए बालक जन्मया कोई सधारण बालक नहीं, बड़े शुभ लक्षणा वाला बालक है।
पागन पूर भले लख लयो।
भागा वाला बालक जापदा है।
जिसने जन्मत सब उगराहे।
जन्म लेंदे साडे कोल सारिया कोल उगराही कर ली है इन्हें, भी जन्म लेंदे सानू सारिया नू उगरा लिया है।
मनो भेटिया नी इस पाए।
मानो ए असी भेटा लैके हाजिर होया इहदे चरणा विच, इउं जापो भी जिवें ए मानो साडा आगू होवे साडे सारिया दा, ते साडी भेटा इन्ने साडे कोलो आप मंगा लई है।
इसको बंश जो होए अगारे।
इहदा जिहड़ा अगे बंश होवेगा।
कर है ऊपर हुक्म हमारे।
बजुर्ग कहिंदा भी उह दिन दूर नहीं भी जिहदी एड़ी जिहदी इहदी बंश होवेगी उह साडे ते हुक्म करनगे अगे। ਉਹ ਬਚਨ ਸੱਚ ਹੋਇਆ। ਭਾਈ ਭਗਤੂ ਜੀ ਦੇ ਪੁੱਤਰ ਸਨ ਭਾਈ ਗੋਰਾ ਜੀ, ਉਹ ਇਲਾਕੇ ਦੇ ਚੌਧਰੀ ਹੋਏ, ਰਾਜੇ ਹੋਏ, ਉਹਨਾਂ ਦਾ ਹੁਕਮ ਵੀ ਚੱਲਿਆ ਸਾਰੇ ਪਾਸੇ, ਅੱਗੇ ਕਥਾ ਆਵੇਗੀ। ਉਹ ਬਜ਼ੁਰਗ ਕਹਿੰਦਾ ਕਹਿੰਦੇ ਜੰਮਦਿਆਂ ਸਾਨੂੰ ਸਾਰਿਆਂ ਨੂੰ ਗਰਾ ਲਿਆ ਇਹਨੇ, ਇਹਦੀ ਜਿਹੜੀ ਬੰਸ ਹੋਵੇਗੀ ਸਾਡੇ ਸਾਰਿਆਂ ਤੇ ਹੁਕਮ ਚਲਾਵੇਗੀ।
ਉਤੇ ਸੁਜਾਨ ਸੁਜਾਨਿਓ ਤਬੇ।
ਉਹ ਜਿਹੜੇ ਸਿਆਣੇ ਸਨ ਉਹ ਜਾਣ ਗਏ।
ਭਗਤੂ ਨਾਮ ਕੈਤ ਪੇ ਸਬੇ।
ਨਾਮ ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਹੀ ਸੀ ਵੀ ਭਾਈ ਭਗਤੂ ਰੱਖਿਓ, ਇਸ ਕਰਕੇ ਨਾਮ ਭਾਈ ਭਗਤੂ ਪ੍ਰਗਟ ਕੀਤਾ।
ਕੁਛ ਕ ਵਡੇਰੀ ਬੈਸ ਭਈ ਜਬ।
ਜਦੋਂ ਥੋੜੇ ਜੇ ਵੱਡੇ ਹੋਏ ਭਾਈ ਭਗਤੂ ਜੀ।
ਆਦਮ ਪਿਤ ਪਰਲੋਕ ਭਇਓ ਤਬ।
ਪਿਤਾ ਭਾਈ ਆਦਮ ਜੀ ਪਰਲੋਕ ਗਮਨ ਕਰ ਗਏ।
ਕਰਾਮਾਤ ਕੋ ਪੁੰਜ ਵਿਸਾਲਾ।
ਭਾਈ ਭਗਤੂ ਜੀ ਕਰਾਮਾਤਾਂ ਦੇ ਪੁੰਜ ਹੋਏ। ਅੱਗੇ ਉਹਨਾਂ ਦੀ ਕਥਾ ਆ ਰਹੀ ਹੈ, ਅਗਲਿਆਂ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ।